SBS Radio. ਦੋਸਤੋ, ਜਦੋਂ ਕੋਈ ਪ੍ਰਵਾਸੀ ਪਰਦੇਸਾਂ ਵਿੱਚ ਆਪਣੀ ਕਿਸਮਤ ਅਜ਼ਮਾਉਣ ਜਾਂਦਾ ਹੈ ਤਾਂ ਸ਼ੁਰੂਆਤੀ ਕੁਝ ਸਾਲ ਤੇ ਨਵੀਂ ਧਰਤੀ ਤੇ ਆਪਣੇ ਪੈਰ ਜਮਾਉਣ ਤੇ ਫਿਰ ਆਪਣੀ ਮਿਹਨਤ ਮੁਸ਼ੱਕਤ ਨਾਲ ਉਸ ਧਰਤੀ ਤੇ ਆਪਣੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਵਿੱਚ ਗੁਜ਼ਾਰ ਦਿੰਦਾ ਹੈ, ਖਾਸ ਤੌਰ ਤੇ ਸਾਡੇ ਤੁਹਾਡੇ ਵਰਗੇ ਪੰਜਾਬੀ ਪਰਦੇਸੀ। ਤੇ ਫਿਰ ਆਪਣੇ ਲੋਕਾਂ ਨੂੰ ਪੰਜਾਬ ਤੋਂ ਬੁਲਾਉਣ ਵੱਲ ਵੀ ਉਸਦੀ ਤਾਂਗ ਹੁੰਦੀ ਹੈ, ਉਸਦਾ ਧਿਆਨ ਉੱਧਰ ਵੀ ਜਾਂਦਾ ਹੈ। ਇੰਝ ਹੀ ਪੰਜਾਬੀ ਲੋਕ ਪਰਦੇਸਾਂ ਵਿੱਚ ਉਡਾਰੀਆਂ ਮਾਰ ਕੇ ਚਲੇ ਜਾਂਦੇ ਨੇ ਤੇ ਪੰਜਾਬੀਅਤ ਅਕਸਰ ਪਿੱਛੇ ਰਹਿ ਜਾਂਦੀ ਹੈ। ਤੇ ਫਿਰ ਕੁਝ ਸਾਲਾਂ ਬਾਅਦ ਇਹ ਅਹਿਸਾਸ ਹੁੰਦਾ ਹੈ ਕਿ ਪਰਦੇਸਾਂ ਵਿੱਚ ਅਸੀਂ ਦੌਲਤ ਸ਼ੌਹਰਤ ਤੇ ਬਥੇਰੀ ਕਮਾ ਲਈ, ਪਰ ਆਪਣੀ ਹੋਂਦ ਆਪਣਾ ਵਿਰਸਾ ਵਿਸਾਰ ਦਿੱਤਾ। ਅਜਿਹੀ ਭਾਵਨਾ ਨੂੰ ਆਉਣ ਵਾਲੇ ਨਵੇਂ ਪ੍ਰਵਾਸੀ ਪੰਜਾਬੀਆਂ ਦੇ ਚਿੱਤ ਵਿੱਚ ਉਤਰਨ ਤੋਂ ਰੋਕਣ ਦੀ ਇੱਕ ਕੋਸ਼ਿਸ਼ ਦਾ ਨਾਂ ਹੈ ਕੈਨੇਡਾ ਦਾ ਪੰਜਾਬ ਭਵਨ। ਇਸ ਦੇ ਮੋਢੀ ਸੁਖਜਿੰਦਰਜੀਤ ਸਿੰਘ ਬਾਠ, ਜਿਨ੍ਹਾਂ ਨੂੰ ਪਿਆਰ ਨਾਲ ਸੁੱਖੀ ਬਾਠ ਵੀ ਆਖਿਆ ਜਾਂਦਾ ਹੈ, ਅੱਜ ਕੱਲ੍ਹ ਐਸੇ ਵਿਸਰੀ ਪੰਜਾਬੀ ਤਹਿਜ਼ੀਬ ਨੂੰ ਸਾਡੇ ਮਨਾਂ ਅਤੇ ਜ਼ਿੰਦਗੀ ਵਿੱਚ ਫੇਰ ਜ਼ਿੰਦਾ ਕਰਨ ਲਈ ਆਸਟ੍ਰੇਲੀਆ ਦਾ ਦੌਰਾ ਕਰ ਰਹੇ ਨੇ। ਆਓ ਇਹਨਾਂ ਕੋਲੋਂ ਪੰਜਾਬ ਭਵਨ ਕੈਨੇਡਾ ਬਾਰੇ ਜਾਣੀਏ। ਬਾਠ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ, ਸਭ ਤੋਂ ਪਹਿਲਾਂ ਆਸਟ੍ਰੇਲੀਆ ਵਿੱਚ ਅਤੇ ਫਿਰ ਐਸ ਬੀ ਐਸ ਪੰਜਾਬੀ ਵਿੱਚ।
ਪਹਿਲਾਂ ਤਾਂ ਜੀ ਤੁਹਾਡੇ ਰੇਡੀਓ ਸਟੇਸ਼ਨ ਨੂੰ ਮੇਰੇ ਵੱਲੋਂ ਬਹੁਤ, ਜਿੰਨੇ ਵੀ ਸਰੋਤੇ ਨੇ ਸਾਰਿਆਂ ਨੂੰ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਤੇ ਤੁਹਾਡਾ ਵੀ ਬਹੁਤ ਪਿਆਰ ਦਿਲ ਤੋਂ ਧੰਨਵਾਦੀ ਆ ਜੋ ਤੁਸੀਂ ਬਹੁਤ ਸਾਰੇ ਸਰੋਤਿਆਂ ਦੇ ਰੂਬਰੂ ਕਰਾ ਰਹੇ ਹੋ।
ਬਾਠ ਸਾਹਿਬ, ਤੁਹਾਡਾ ਸ਼ੁਕਰੀਆ ਜੀ। ਤੁਸੀਂ ਇੱਕ ਬੜੀ ਅੱਛੀ ਇੱਕ ਪੇਸ਼ਕਦਮੀ ਜਿਹੜੀ ਕੀਤੀ ਹੈ ਜੀ ਪੰਜਾਬ ਭਵਨ ਕੈਨੇਡਾ ਦੀ, ਸਾਡੇ ਸਰੋਤਿਆਂ ਨੂੰ ਦੱਸੋ ਜੀ ਪੰਜਾਬ ਭਵਨ ਕੈਨੇਡਾ ਕੀ ਕਰਦਾ ਹੈ, ਇਸਦਾ ਤੁਹਾਨੂੰ ਖਿਆਲ ਕਿੱਥੋਂ ਆਇਆ ਅਤੇ ਅਗਲੇ ਦਿਨਾਂ ਵਿੱਚ ਤੁਸੀਂ ਇਸ ਦੇ ਕੰਮਕਾਰ ਨੂੰ ਕਿਸ ਤਰੀਕੇ ਫੈਲਾਉਣ ਦੇ ਬਾਰੇ ਸੋਚ ਰਹੇ ਹੋ?
ਬਿਲਕੁਲ ਜੀ, ਵੈਸੇ ਬੜੇ ਅਰਸੇ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਹਾਂ, ਜੇ ਸੋਸਾਇਟੀ ਵਿੱਚ ਰਹਿ ਰਹੇ ਹਾਂ, ਉਹ ਸੋਸਾਇਟੀ ਨੇ ਬੜਾ ਕੁਛ ਦਿੱਤਾ ਤੇ ਦਿਨੋ ਦਿਨ ਮਨ ਦੇ ਵਿੱਚ ਆਉਂਦਾ ਸੀ ਵੀ ਸੋਸਾਇਟੀ ਲਈ ਕੁਛ ਨਾ ਕੁਛ ਕੀਤਾ ਜਾਵੇ ਜਿਸ ਨਾਲ ਆਪਣੀ ਮਾਂ ਬੋਲੀ, ਆਪਣਾ ਸੱਭਿਆਚਾਰ, ਆਪਣੀ ਵਿਰਾਸਤ ਦੀ ਪ੍ਰਫੁੱਲਤਾ ਦੀ ਗੱਲ ਕੀਤੀ ਜਾਵੇ। ਸੋ ਉਸ ਬੇਸ ਨੂੰ ਲੈ ਕੇ ਅਸੀਂ ਇੱਕ ਸਾਂਝਾ ਘਰ ਬਣਾਉਣ ਦੀ ਉਮੀਦ ਨਾਲ ਤੁਰੇ ਤੇ ਸੋਚਦਿਆਂ ਸਲਾਹ ਕਰਦਿਆਂ ਕਿਰਾਇਆ ਤੇ ਅਸੀਂ ਫਿਰ ਪੰਜਾਬ ਭਵਨ ਦੇ ਨਾਂ ਨਾਲ ਇੱਕ ਕੱਲਾ ਵੈਨਿਊ ਨਹੀਂ ਪੈਦਾ ਕੀਤਾ ਜਿਹਦੇ ਨਾਲ ਅਸੀਂ ਦੇਸਾਂ ਦੇਸਾਂ ਵਿੱਚ ਵੱਸਦਾ ਸਾਡਾ ਪੰਜਾਬੀ ਭਾਈਚਾਰਾ ਉਹਨੂੰ ਜੋੜਨ ਲਈ ਅੱਜ ਦੇ ਯੁੱਗ ਦੇ ਜੋ ਜੰਤਰ ਮੰਤਰ ਨੇ, ਸਾਧਨ ਨੇ, ਟੈਕਨੋਲੋਜੀ ਏ, ਉਹਨੂੰ ਨਾਲ ਲੈ ਕੇ ਅਸੀਂ ਫਿਰ ਇਸ ਪੰਜਾਬ ਭਵਨ ਦੀ ਸਥਾਪਨਾ ਜੋ ਕਿ ਵੈਨਕੂਵਰ ਦੇ ਸ਼ਹਿਰ ਸਰੀ ਵਿੱਚ ਤਕਰੀਬਨ 2.5 ਸਾਲ ਪਹਿਲਾਂ ਅਸੀਂ ਇਹਦਾ ਨੀਂਹ ਪੱਥਰ ਰੱਖਿਆ ਸੀਗਾ।
ਠੀਕ ਹੈ ਜੀ, ਅਤੇ ਆਪਣਾ ਤੁਸੀਂ ਕਿਹਾ ਕਿ ਕੰਮ ਪੰਜਾਬ ਦੀ ਵਿਰਾਸਤ ਨੂੰ, ਵਿਰਸੇ ਨੂੰ ਸੰਜੋ ਕੇ ਰੱਖਣ ਦੀ ਹੈਗੀ ਹੈ। ਇਸ ਤੋਂ ਇਲਾਵਾ ਤੁਸੀਂ ਇਹ ਪੰਜਾਬ ਭਵਨ ਜਿਹੜਾ ਨਾਂ ਹੈ, ਇਸ ਨੂੰ ਕਿਸ ਤਰ੍ਹਾਂ ਤੈਅ ਕੀਤਾ ਕਿ ਇਹ ਨਾਂ ਰੱਖਣਾ ਹੈ? ਸਾਡੇ ਸਰੋਤੇ ਵੀ ਕਈ ਸਾਰੇ ਜਾਣਦੇ ਹੋਣਗੇ ਕਿਉਂਕਿ ਤਕਰੀਬਨ ਸਾਰਿਆਂ ਨੇ ਪਰਦੇਸਾਂ ਦੀ ਫਲਾਈਟ ਜਿਹੜੀ ਹੈ ਉਹ ਪੰਜਾਬ ਤੋਂ ਨਿਕਲ ਕੇ ਦਿੱਲੀਓਂ ਲਈ ਹੈ, ਅਤੇ ਦਿੱਲੀ ਦੇ ਵਿੱਚ ਪੰਜਾਬ ਭਵਨ ਬੜਾ ਮਸ਼ਹੂਰ ਹੈ, ਮੰਡੀ ਹਾਊਸ ਇੱਕ ਇਲਾਕਾ ਹੈ ਉਸਦੇ ਵਿੱਚ ਹੈਗਾ, ਚੰਡੀਗੜ੍ਹ 'ਚ ਵੀ ਹੈਗਾ। ਸੋ ਇਹਨਾਂ ਦਾ ਤਾਂ ਮਕਸਦ ਹੁੰਦਾ ਹੈ ਕਿ ਇੱਥੇ ਪੰਜਾਬ ਦੀਆਂ ਸੱਭਿਆਚਾਰਕ ਗਤੀਵਿਧੀਆਂ ਜਿਹੜੀਆਂ ਨੇ ਉਹ ਚੱਲਦੀਆਂ ਰਹਿੰਦੀਆਂ ਨੇ, ਕੋਈ ਫੰਕਸ਼ਨ ਹੁੰਦੇ ਨੇ, ਕੋਈ ਸੈਮੀਨਾਰਸ ਹੁੰਦੇ ਨੇ ਪੰਜਾਬ ਦੇ ਸੰਬੰਧਿਤ ਜਿਹੜੇ ਹੁੰਦੇ ਨੇ। ਅਤੇ ਤੁਸੀਂ ਇਹ ਨਾਂ ਕਿਉਂ ਸੋਚਿਆ, ਜਦਕਿ ਤੁਹਾਨੂੰ ਪਤਾ ਹੈ ਕਿ ਇਹ ਇੱਕ ਸਰਕਾਰੀ ਅਦਾਰੇ ਦਾ ਵੀ ਨਾਂ ਹੈ ਭਾਰਤ ਵਿੱਚ?
ਬਿਲਕੁਲ ਜੀ, ਦੇਖੋ ਜੀ, ਪਹਿਲਾਂ ਜਿਹੜਾ ਕੈਨੇਡਾ ਹੈਗਾ ਇੱਕ ਬੜੇ ਮਲਟੀਕਲਚਰ ਸੋਸਾਇਟੀ ਹੈ, ਦੂਸਰਾ ਉਹਦੇ ਨਾਲ ਜਿਹੜਾ ਪੰਜਾਬ ਦਾ ਇੱਕ ਪੰਜਾਬ ਨੂੰ ਹੀ ਅਥਾਹ ਮੁਹੱਬਤ ਕਰਨੀ ਸਾਡੀ ਦਿਲੋਂ ਭਾਵਨਾ ਰਹਿੰਦੀਆਂ ਨੇ। ਸੋ ਜਦੋਂ ਅਸੀਂ ਇਸ ਨੂੰ ਬੜਾ ਕੁਛ, ਅਸੀਂ ਸਾਡੀ ਟੀਮ ਨੇ ਬੜਾ ਕੁਛ ਆਲੇ ਦੁਆਲੇ ਖੋਜ ਪੱਤਰ ਮਾਰੇ, ਖੋਜਾਂ ਕੀਤੀਆਂ, ਪਰ ਸਾਨੂੰ ਜਦੋਂ ਅਸੀਂ ਆਪਣੀ ਮਾਂ ਬੋਲੀ ਲਈ ਸੱਭਿਆਚਾਰ ਦੀ ਗੱਲ ਕਰਦੇ ਹਾਂ, ਇਸ ਤੋਂ ਵਧੀਆ ਹੋਰ ਨਾਂ ਨਹੀਂ ਸਾਡੇ ਕੋਲ ਕੋਈ ਅਸੀਂ ਲੱਭ ਸਕੇ। ਹਾਂ, ਵਿੱਚ ਕੁਛ ਗੱਲਾਂ ਬਾਤਾਂ ਹੋਈਆਂ ਸਨ ਪੰਜਾਬ ਭਵਨ ਦੀ ਬਜਾਏ ਪੰਜਾਬੀ ਭਵਨ ਬਾਰੇ ਵੀ ਸਲਾਹ ਹੋਈਆਂ, ਤੇ ਉਹਦੇ ਵਿੱਚ ਵੀ ਸਾਡੇ ਸਲਾਹਕਾਰ ਜੋ ਕਮੇਟੀ ਨੇ ਉਹਨਾਂ ਨੇ ਇਸ ਚੀਜ਼ ਨੂੰ ਲੈ ਕੇ ਤੁਰੇ ਤੇ ਜਿਹੜਾ ਪੰਜਾਬੀ ਭਵਨ ਨੂੰ ਬਣਾ ਕੇ ਅਸੀਂ ਥੋੜਾ ਸੀਮਿਤ ਕਰ ਲਾਂਗੇ, ਅਸੀਂ ਉਹਦਾ ਆਕਾਰ ਛੋਟਾ ਕਰ ਲਾਂਗੇ ਕਿ ਇਹ ਜਿਹੜਾ ਹੁਣ ਜਿਹੜਾ ਅਸੀਂ ਪੰਜਾਬ ਭਵਨ ਬਣਾਇਆ ਆ ਇਹ ਨਾ ਤੇ ਕਿਸੇ ਰੰਗ ਨਾਲ ਜੁੜਿਆ ਹੋਇਆ, ਇਹ ਨਾ ਸ਼ੋਰ, ਅਸੀਂ ਪੰਜਾਬੀ ਹਾਂ, ਅਸੀਂ ਪੰਜਾਬੀਅਤ ਨੂੰ ਪਹਿਲ ਦਿੰਦੇ ਹਾਂ, ਪਰ ਇਹਦੇ ਵਿੱਚ ਫ੍ਰੈਂਚ ਲੋਕ, ਡੱਚ ਲੋਕ, ਫਿਜੀਅਨ ਲੋਕ ਥਾਈਲੈਂਡ ਤੋਂ, ਫਿਲੀਪੀਨ ਤੋਂ ਆ ਕੇ ਵੱਖਰੇ ਵੱਖਰੇ ਸਮਾਗਮ ਕਰਦੇ ਨੇ, ਤੇ ਬਹੁਤ ਚੰਗਾ ਲੱਗਦਾ ਹੈ ਕਿ ਸਾਡੇ ਪੰਜਾਬ ਭਵਨ ਦੇ ਵਿੱਚ ਹੋਰ ਲੈਂਗੁਏਜ ਦੇ ਆ ਕੇ ਸਾਹਿਤਕ ਸਮਾਗਮ ਹੁੰਦੇ ਨੇ, ਹੋਰ ਕਮਿਊਨਿਟੀਜ਼, ਹੋਰ ਰੰਗ ਦੇ ਲੋਕ ਆ ਕੇ ਉੱਥੇ ਸਮਾਜ ਦੀਆਂ ਕ੍ਰਿਤੀਆਂ ਦੇ ਖਿਲਾਫ਼ ਆਪਣੇ ਸਮਾਗਮ ਕਰਦੇ ਨੇ, ਹੋਰ ਕਮਿਊਨਿਟੀਆਂ ਆ ਕੇ ਜਾਂ ਸਾਡੇ ਸਰਕਾਰੀ ਅਦਾਰੇ ਆ ਕੇ ਉੱਥੇ ਹੈਲਥ ਪ੍ਰਤੀ ਆਪਣੇ ਸੈਮੀਨਾਰ ਲਾਉਂਦੇ ਨੇ, RCMP ਸਾਡੀ ਪੁਲਿਸ ਫੋਰਸ ਆ ਕੇ ਉੱਥੇ ਡਰੱਗਸ ਬਾਰੇ, ਗੈਂਗ ਵਾਇਲੈਂਸ ਬਾਰੇ ਆਪਣੀਆਂ ਵਰਕਸ਼ਾਪ ਲਾਉਂਦੇ ਨੇ। ਸੋ ਪੰਜਾਬ ਭਵਨ ਦਾ ਨਾਂ ਪੰਜਾਬ ਭਵਨ ਰੱਖ ਕੇ ਅਸੀਂ ਵੈਸੇ ਆਪਣੇ ਆਪ ਨੂੰ ਬੜੇ ਕਰਮਾਂ ਵਾਲੇ ਸਮਝਿਆ ਕਿ ਉਹ ਹੀ ਹੋ ਨਿਕਲਿਆ ਜੋ ਅਸੀਂ ਸੋਚਿਆ ਸੀ।
ਸੋ ਬਾਟ ਸਾਹਿਬ, ਕਹਿਣ ਦਾ ਮਤਲਬ ਇਹ ਕਿ ਤੁਸੀਂ ਪੰਜਾਬ ਭਵਨ ਦੇ ਬੂਹੇ ਜਿਹੜੇ ਨੇ ਉਹ ਤਮਾਮ ਭਾਈਚਾਰਿਆਂ ਵਾਸਤੇ ਖੋਲ੍ਹ ਕੇ ਰੱਖੇ, ਸਿਰਫ ਪੰਜਾਬੀ ਬੋਲਣ ਵਾਲੇ ਲਈ ਨਹੀਂ ਹੈਗਾ ਤੁਹਾਡਾ ਪੰਜਾਬ ਭਵਨ।
ਹਾਂਜੀ ਜੀ, ਵੈਸੇ ਜਿਹੜਾ ਪੰਜਾਬ ਭਵਨ ਹੈ ਉਹ ਇਨਸਾਨੀਅਤ, ਇਨਸਾਨਾਂ ਲਈ ਬਣਾਇਆ ਗਿਆ ਜੀ। ਹਾਂ ਡੈਫਨੀ, ਉਹਦੇ ਵਿੱਚ ਅਸੀਂ ਪੰਜਾਬੀ ਹੋਣ ਦੇ ਨਾਤੇ ਸਾਨੂੰ ਫੀਲ ਹੁੰਦਾ ਜਾਂ ਥੋੜੇ ਜ਼ਿਆਦਾ ਸਮਾਗਮ ਹੁੰਦੇ ਨੇ, ਪਰ ਚੰਗੀ ਗੱਲ ਇਹ ਆ ਕਿ ਅਸੀਂ ਇਨਸਾਨੀਅਤ ਲਈ ਕੰਮ ਕਰੀਏ, ਜਿਹਦੇ ਵਿੱਚ ਅਸੀਂ ਭਾਈਚਾਰਾ ਵੀ ਆ ਜਾਂਦਾ ਹੈ।
ਠੀਕ ਹੈ, ਅਤੇ ਪੰਜਾਬ ਜਿਹੜਾ ਹੈਗਾ ਤੁਸੀਂ ਜਾਣਦੇ ਹੋ ਕਿ ਪਾਕਿਸਤਾਨ ਵਿੱਚ ਵੀ ਪੰਜਾਬ ਹੈਗਾ, ਉੱਥੋਂ ਦੇ ਵੀ ਤੁਹਾਡੇ ਸੱਜਣ ਮਿੱਤਰ ਆਉਂਦੇ ਨੇ ਉੱਥੇ ਕੋਈ ਫੰਕਸ਼ਨ ਕਰਦੇ ਜਾਂ ਤੁਹਾਡੇ ਫੰਕਸ਼ਨ ਅਟੈਂਡ ਕਰਦੇ ਨੇ?
ਹਾਂਜੀ ਜੀ, ਵੈਸੇ ਨਾ 23 ਸਾਲ ਤੋਂ ਹੀ ਤਕਰੀਬਨ ਮੈਂ ਦੁਨੀਆਂ ਦੇ ਬਹੁਤ ਸਾਰੇ ਕੁੰਜਿਆਂ 'ਚ 22-24 ਕੰਟਰੀਆਂ ਦੇ ਵਿੱਚ ਟਰੈਵਲ ਕੀਤਾ ਹੈ ਇਸ ਪੰਜਾਬ ਭਵਨ ਦੀਆਂ ਤੰਦਾਂ ਜੋੜਨ ਲਈ। ਵੈਸੇ 23 ਸਾਲ ਪਹਿਲਾਂ ਜਿਹੜਾ ਸ਼ੁਰੂਆਤੀ ਬਾਬੇ ਨਾਨਕ ਦੀ ਧਰਤੀ ਤੋਂ ਨਨਕਾਣਾ ਸਾਹਿਬ ਤੋਂ ਹੀ ਪਹਿਲੀ ਮੀਟਿੰਗ ਜਿਹੜੀ ਉੱਥੇ ਦੇ ਸਿਆਸਤ ਭਾਈਚਾਰੇ ਨਾਲ 23 ਸਾਲ ਪਹਿਲਾਂ ਹੋਈ ਸੀਗੀ। ਸੋ ਹੁਣ ਅਸੀਂ ਸਾਰੀ ਦੁਨੀਆਂ ਦੇ ਵਿੱਚ ਜਿਹੜਾ ਇਹਨਾਂ ਦਾ ਵਿਦਆਊਟ ਕੋਈ ਕੰਡੀਸ਼ਨਲ, ਵਿਦਆਊਟ ਕੋਈ ਸ਼ਰਤਾਂ ਤੋਂ ਇਹ ਭਾਈਚਾਰੇ ਨੂੰ ਇਕੱਠਾ ਕਰਨ ਦਾ ਜਿਹੜਾ ਇੱਕ ਇਕੱਠੇ ਹੋ ਕੇ ਇੱਕ ਰਸਤੇ ਦੇ ਤੁਰਨ ਦਾ ਅਸੀਂ ਜ਼ਰੀਆ ਕਰ ਰਹੇ ਹਾਂ, ਜਿਹਦੇ ਨਾਲ ਭਾਈਚਾਰੇ ਵਿੱਚੋਂ ਹਲਾਰਾ ਬਹੁਤ ਤਕੜਾ ਹੈ, ਕਿਉਂਕਿ ਇਹਦੇ ਵਿੱਚ ਬਹੁਤਾ ਪ੍ਰਧਾਨਗੀਆਂ ਦਾ, ਪੈਸੇ ਇਕੱਠੇ ਕਰਨ ਦਾ ਕੋਈ ਰੌਲਾ ਨਹੀਂ ਹੈ।
ਵੱਖਰੇ
ਵੱਖਰੇ 4-5 ਜਿਹੜੇ ਤੁਹਾਡੇ ਸ਼ਹਿਰ ਨੇ, ਬਹੁਤ ਸਾਰੇ ਪੰਜਾਬੀ ਵਸਦੇ ਨੇ। ਸੋ ਇਹਦੇ ਵਿੱਚ ਸਾਡੇ ਨਾਲ ਨੈਚੁਰਲੀ, ਕਿਉਂਕਿ ਹੁਣ ਅਸੀਂ ਦੁਨੀਆਂ ਦੇ ਵਿਚ ਰਹੇ ਹਾਂ, ਇੱਥੇ ਦੀਆਂ ਸਿਹਤ ਸੇਵਾਵਾਂ, ਬੁੱਧੀਜੀਵੀ ਲੋਕ, ਸਮਾਜ ਸੇਵੀ ਲੋਕ ਬੜੇ ਵਸਦੇ ਨੇ ਉੱਥੇ। ਬੜੀ ਚਿਰਾਂ ਤੋਂ ਮਨ ਦੇ ਵਿੱਚ ਖਾਸ ਸੀ ਕਿ ਉਸ ਮੁਲਕ ਦੇ ਵਿੱਚ ਜਾ ਕੇ, ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਜਾ ਕੇ, ਬੇਸ਼ੱਕ ਸਾਡਾ ਫੋਨਾਂ ਤੇ ਟੈਕਨੋਲੋਜੀ ਦੇ ਪਾਣੀ ਵੀ ਤੇ ਰੋਜ਼ ਗੱਲਾਂ ਹੁੰਦੀਆਂ, ਅਸੀਂ ਇੱਕ ਦੂਜੇ ਨੂੰ ਮੈਸੇਜ ਕਰਦੇ ਹਾਂ, ਪਰ ਜਾਤੀ ਤੌਰ ਤੇ ਜਾ ਕੇ ਸਮਾਗਮਾਂ 'ਚ ਬਹਿ ਕੇ ਆਪਣੀ ਅਸਲੀਅਤ ਦੀ, ਆਪਣੇ ਸਾਡਾ ਅਸਲੀ ਗੋਲ ਕੀ ਆ ਉਹਨੂੰ ਪੇਸ਼ ਕਰਕੇ ਲੋਕਾਂ ਦੇ ਵਿੱਚ ਫਿਰ ਬਹੁਤ ਇੱਕ ਸਾਂਝ ਬਣ ਜਾਂਦੀ ਹੈ, ਤੁਹਾਡੇ ਜਾਤੀ ਰਿਸ਼ਤੇ ਬਣ ਜਾਂਦੇ ਨੇ, ਤੇ ਕੁਛ ਗੱਲਾਂ ਅਸੀਂ ਆਪਣੇ ਵੱਲੋਂ ਦੱਸਦੇ, ਫਿਰ ਕੁਛ ਵਿਚਾਰ ਅਸੀਂ ਸਰੋਤਿਆਂ ਕੋਲੋਂ ਜੋ ਆਏ ਹੁੰਦੇ ਨੇ ਸਮਾਗਮਾਂ ਵਿੱਚ, ਉਹਨਾਂ ਵਿੱਚ ਬਹਿ ਕੇ ਅਸੀਂ ਉਹ ਕਰਦੇ ਨੇ, ਤੇ ਰਲ ਮੁਲ ਕੇ ਇੱਕ ਵਧੀਆ ਸਮਾਜ ਸਿਰਜਣ ਦੀ ਅਸੀਂ ਕੋਸ਼ਿਸ਼ ਜੋ ਕਰਨ ਵਿੱਚ ਜੁਟੇ ਹੋਏ ਹਾਂ, ਉਹ ਫਿਰ ਬੜਾ ਸਹਾਈ ਹੁੰਦਾ ਹੈ। ਇੱਕ ਦੂਜੇ ਦੀਆਂ ਅਸੀਂ ਭਾਵਨਾਵਾਂ ਨੂੰ, ਇੱਕ ਦੂਜੇ ਦੇ ਇਰਾਦਿਆਂ ਨੂੰ ਅਸੀਂ ਸਮਝਦੇ ਹਾਂ, ਤੇ ਬੜਾ ਚੰਗਾ ਲੱਗਦਾ।
ਠੀਕ ਹੈ ਬਾਟ ਸਾਹਿਬ, ਫਿਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਪੰਜਾਬ ਦਾ, ਪੰਜਾਬੀਅਤ ਦਾ ਕੀ ਮਿਆਰ ਪਾਇਆ?
ਬੜਾ ਜੀ, ਮੈਂ ਬੜਾ, ਮੇਰਾ ਜਿਹੜਾ ਇਹ ਪਹਿਲਾ ਜਿਹੜਾ ਸਾਡਾ ਸਟੋਪ ਸੀਗਾ ਬ੍ਰਿਸਬਨ ਸੀਗਾ, ਇੱਥੇ ਜਿਹੜਾ ਸਾਹਿਤਕ ਸਭਾਵਾਂ ਨੇ, ਇਹਨਾਂ ਦੇ ਜਿੰਨੇ ਵੀ ਸਾਹਿਤਕਾਰ ਇੱਥੇ ਨੇ ਜਾਂ ਬੁੱਧੀਜੀਵੀ ਸਮਾਜ ਸੇਵੀ ਲੋਕ ਨੇ, ਬਿਜ਼ਨਸ ਅਦਾਰਾ ਹੈ, ਮੈਂ ਵੈਸੇ ਸੱਚੀ ਗੱਲ ਦੱਸਾਂ ਬੜੀ ਮੁਹੱਬਤ ਦੇਖੀ ਹੈ ਜਿਸ ਤੋਂ ਆ ਕੇ ਇੱਥੇ। ਔਰ ਖਾਸ ਮੈਨੂੰ ਬੜਾ ਚੰਗਾ ਲੱਗਾ ਜਿਹੜਾ ਕਿ ਸ਼ਹਿਰ ਦੇ ਵਿੱਚ ਯੂਥ ਜਿਹੜੇ ਨੇ, ਉਹਨਾਂ ਦਾ ਜਿਹੜਾ ਝੁਕਾਅ ਹੋਏ ਅੱਜ ਦੇ ਸਾਹਿਤ ਨਾਲ, ਸਾਹਿਤ ਲਿਖਣ ਨਾਲ, ਸਾਹਿਤ ਨੂੰ ਪ੍ਰਫੁੱਲਿਤ ਕਰਨ ਦੇ ਵਿੱਚ ਜੋ ਯੋਗਦਾਨ ਪਾ ਰਹੇ ਹੈ, ਉਹ ਬੜਾ ਸ਼ਲਾਘਾਯੋਗ ਹੈ।
ਠੀਕ ਹੈ ਜੀ, ਅਤੇ ਕੋਈ ਆਸਟ੍ਰੇਲੀਆ ਦੀਆਂ ਪੰਜਾਬੀ ਸਾਹਿਤ ਦੀਆਂ ਜਾਂ ਪੰਜਾਬੀ ਸੱਭਿਆਚਾਰ ਦੀਆਂ ਸੰਸਥਾਵਾਂ ਤੁਹਾਡੇ ਪੰਜਾਬ ਭਵਨ ਨਾਲ ਲਾਮਬੰਦ ਹੋਣ ਨੂੰ ਰਾਜ਼ੀ ਹੋਈਆਂ ਨੇ?
ਹਾਂਜੀ ਜੀ, ਬੜਾ ਕੁਛ ਵੈਸੇ ਜਿੰਨਾ, ਜਿੱਦਾਂ ਇਸ ਤੋਂ ਬਾਅਦ ਅਸੀਂ ਸਿਡਨੀ ਜਾਵਾਂਗੇ, ਫਿਰ ਤੁਹਾਡੇ ਸ਼ਹਿਰ, ਇਸ ਤੋਂ ਬਾਅਦ ਐਡਲੇਡ ਅਸੀਂ ਜਾਵਾਂਗੇ, ਉਹ ਸਾਰੀਆਂ ਸੰਸਥਾਵਾਂ ਨਾਲ ਅਸੀਂ ਕਾਫੀ ਅਰਸੇ ਤੋਂ ਕਨੈਕਟ ਹੈਗੇ ਹਾਂ, ਤੇ ਜ਼ਿਆਦਾਤਰ ਅਸੀਂ ਇੱਥੇ ਇੱਕ ਪੇਸ਼ਕਸ਼ ਹੀ ਕਰ ਸਕਦੇ ਹਾਂ ਕਿ ਕਿਉਂ ਨਹੀਂ ਆਸਟ੍ਰੇਲੀਆ ਦੇ ਕੋਈ ਵੱਡੇ ਸ਼ਹਿਰਾਂ ਦੇ ਵਿੱਚ 1-2 ਪੰਜਾਬ ਭਵਨ ਹੋਰ ਸਾਰੇ ਜਾਣ।
ਇਹੀ ਮੇਰਾ ਅਗਲਾ ਸਵਾਲ ਸੀ।
ਹਾਂਜੀ ਜੀ, ਮੈਂ ਇਹ ਤਾਂ ਦਾਅਵੇ ਨਾਲ ਕਹਿ ਸਕਦਾ ਵੀ ਆਸਟ੍ਰੇਲੀਆ ਦੇ ਵਿੱਚ ਪੰਜਾਬ ਭਵਨ ਬਣੇਗਾ, ਬਸ ਫਰਕ ਇੰਨਾ ਹੀ ਹੈ ਕਿ ਕਦੋਂ ਬਣੇਗਾ ਔਰ ਕਿਹੜੇ ਸ਼ਹਿਰ ਵਿੱਚ ਬਣੇਗਾ, ਕੌਣ ਪਹਿਲਬਾਜ਼ੀ ਲੈ ਜਾਏਗਾ, ਇਹ ਥੋੜਾ ਜਿਹਾ ਟਾਈਮ ਦੇ ਵਿੱਚ ਛੇਤੀ ਪਤਾ ਲੱਗ ਜਾਣਾ। ਵੈਸੇ
ਮੈਲਬਰਨ ਦੇ ਵਿੱਚ ਵੈਸੇ ਪੰਜਾਬੀਆਂ ਦੀ ਗਿਣਤੀ ਪੂਰੇ ਮੁਲਕ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਹੈ।
ਜ਼ਿਆਦਾ, ਹਾਂਜੀ
ਹਾਂਜੀ। ਤੇ ਬਾਟ ਸਾਹਿਬ, ਇਹ ਵੀ ਅਸੀਂ ਜਾਣਨਾ ਚਾਹਾਂਗੇ ਕਿ ਕੈਨੇਡਾ ਰਹਿੰਦੇ ਤੁਹਾਨੂੰ ਕਿੰਨਾ ਚਿਰ ਹੋ ਗਿਆ, ਪਿਛੋਕੜ ਕਿੱਥੋਂ ਦਾ ਹੈ ਤੇ ਕੈਨੇਡਾ ਵਿੱਚ ਤੁਹਾਡਾ ਕਾਰੋਬਾਰ ਕੀ ਹੈ?
ਹਾਂਜੀ ਜੀ, ਵੈਸੇ ਮੈਂ ਕੈਨੇਡਾ ਤੇ ਆਲਮੋਸਟ ਮੈਨੂੰ 40 ਈਅਰ ਪਲੱਸ ਹੀ ਹੋ ਗਏ ਨੇ।
ਵੈਨਕੂਵਰ 'ਚ ਰਹਿ ਰਹੇ ਹੋ ਸ਼ੁਰੂ ਤੋਂ?
ਹਾਂਜੀ ਵੈਨਕੂਵਰ ਮੈਂ ਸਰੀ ਚੋਂ 40 ਸਾਲ ਤੋਂ ਰਹਿ ਰਿਹਾ ਜੀ।
ਠੀਕ ਹੈ ਜੀ, ਉਹ ਵੀ ਹੌਲੀ ਹੌਲੀ ਮਿੰਨੀ ਪੰਜਾਬ ਬਣਦਾ ਜਾ ਰਿਹਾ ਸੁਣਦੇ ਹਾਂ।
ਹੁਣ ਤੇ ਵੱਡਾ ਪੰਜਾਬ ਹੀ ਬਣ
ਗਿਆ, ਗ੍ਰੇਟਰ ਪੰਜਾਬ ਬਣ ਰਿਹਾ ਨਾ। ਪਾਕਿਸਤਾਨ ਦੇ ਵੀ ਕਾਫੀ ਆਪਣੇ ਪੰਜਾਬੀ ਭੈਣ ਭਰਾ ਨੇ ਉੱਥੇ।
ਹਾਂਜੀ ਹਾਂਜੀ, ਪਾਕਿਸਤਾਨ ਤੋਂ ਵੀ 60-70 ਹਜ਼ਾਰ ਲੋਕ ਰਹਿੰਦੇ ਨੇ ਹੁਣ ਉਸ ਏਰੀਆ ਦੇ ਵਿੱਚ, ਪੰਜਾਬੀ ਬੋਲਦੇ ਨੇ ਜਿਹੜੇ। ਮੈਂ ਜੀ ਜਦੋਂ ਬਿਜ਼ਨਸ ਰਹਿ ਗਏ ਨੇ ਜਿਹਦੇ ਵਿੱਚ ਆਟੋ ਬਿਜ਼ਨਸ ਦੇ ਵਿੱਚ ਮੇਰੀ ਸ਼ੁਰੂਆਤ, ਫਿਰ ਅਸੀਂ ਫਾਈਨੈਂਸ ਵਿੱਚ ਹੈਗੇ ਹਾਂ, ਕੁਛ ਡਿਵੈਲਪਮੈਂਟ ਲੈਣ ਵਗੈਰਾ ਕਰ ਲਈ ਦੀ ਹੈ ਤੇ ਆਰਾਮ ਲਾ ਕੇ ਰੋਟੀ ਪਾਣੀ ਜੋਗੇ ਹੋ ਜਾਂਦੇ ਨੇ ਤੇ ਜ਼ਿੰਦਗੀ ਵਧੀਆ ਚੱਲ ਰਹੀ ਹੈ।
ਤੁਸੀਂ ਜਦ ਸ਼ੁਰੂ ਚ ਆਏ ਸੋ, ਹਰ ਪਰਦੇਸੀ ਜਿਹੜਾ ਖਾਸ ਤੌਰ ਤੇ ਪੰਜਾਬੀ ਦੁਨੀਆ ਭਰ ਵਿੱਚ ਮੰਨੇ ਹੋਏ ਨੇ ਆਪਣੀ ਮਿਹਨਤ ਮੁਸ਼ਕਤ ਵਾਸਤੇ, ਜਦ ਸ਼ੁਰੂਆਤ ਚ ਆਏ ਸੋ, ਇਹ ਤੁਸੀਂ ਦੱਸੋ ਕਿ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਆਏ ਸੋ ਤੇ ਜਦ ਸ਼ੁਰੂਆਤ ਚ ਕੈਨੇਡਾ ਗਏ ਤੇ ਸ਼ੁਰੂਆਤੀ ਕਿੱਦਾਂ ਆਪਣੇ ਮਿਹਨਤ ਕੀਤੀ, ਕਿੰਨੀ ਕੁ ਜ਼ਿੰਦਗੀ ਚੌਖਿਆਈਆਂ ਵੇਖੀਆਂ ਤੇ ਅੱਜ ਇਸ ਮੁਕਾਮ ਤੇ ਪਹੁੰਚੇ ਹੋ ਕਿ ਜ਼ਰੂਰਤਮੰਦਾਂ ਦੀ ਮਦਦ ਵੀ ਕਰ ਸਕਦੇ ਹੋ ਤੇ ਪੰਜਾਬੀ ਵਿਰਸੇ ਨੂੰ ਬਚਾਉਣ ਲਈ ਵੀ ਵਕਤ, ਪੈਸਾ, ਐਨਰਜੀ ਸਭ ਕੁਛ ਲਾ ਰਹੇ ਹੋ।
ਹਾਂਜੀ ਜੀ, ਵੈਸੇ ਇੱਕ ਤੇ ਆਪਾਂ ਨੂੰ ਮੰਨਣਾ ਪਊਗਾ, ਆਸਟ੍ਰੇਲੀਆ ਵੀ ਲਾ ਲਓ, ਇੰਗਲੈਂਡ ਲਾ ਲਓ ਜਾਂ ਕੈਨੇਡਾ ਵਰਗੇ ਖਾਸ ਮੁਲਕ ਜਿਹੜੇ ਨੇ, ਅਸੀਂ ਵੀ ਜਦੋਂ ਉਸ ਟਾਈਮ ਤੇ ਆਏ ਇਕਨੋਮਿਕਲ ਰੀਜ਼ਨ ਤੋਂ ਲੈ ਕੇ ਹੀ ਅਸੀਂ ਇੱਥੇ ਸ਼ਿਫਟ ਹੋਏ ਸਾਂ ਤੇ ਜਿਹੜੀ ਅਪਰਚੁਨਿਟੀਜ਼ ਨੇ ਇਹਨਾਂ ਮੁਲਕਾਂ ਦੇ ਵਿੱਚ, ਆਪਾਂ ਨੂੰ ਪਤਾ ਵੀ ਜਿਸ ਨੂੰ ਵੀ ਮਿਹਨਤ ਕਰਨ ਦਾ ਬਲ ਹੈ, ਮਿਹਨਤ ਕਰਨੀ ਚਾਹੁੰਦਾ ਉਹਨੂੰ ਕਦੀ ਕੋਈ ਘਾਟਾ ਨਹੀਂ ਹੁੰਦਾ ਹੈਗਾ। ਸੋ ਅਸੀਂ ਵੀ ਇਸ ਤਰ੍ਹਾਂ ਹੀ ਬੜੇ ਛੋਟੇ ਛੋਟੇ ਕੰਮਾਂ ਤੋਂ ਲੈ ਕੇ ਫਾਰਮਰ 'ਚ ਕੰਮ ਸ਼ੁਰੂ ਕਰ ਲਏ, ਟੈਕਸੀਆਂ ਚਲਾ ਲਈਆਂ ਤੇ ਹੌਲੀ ਹੌਲੀ ਇੱਦਾਂ ਆਪਣੇ ਬਿਜ਼ਨਸ ਇਸਟੈਬਲਿਸ਼ ਕਰਨ ਲੱਗ ਗਏ। ਤੇ ਨਾਲ ਦੀ ਨਾਲ ਤੁਸੀਂ ਤੇ ਸਿਆਣੇ ਜੀ ਸਾਰੇ ਸਰੋਤੇ ਸੁਣਦੇ ਨੇ, ਜੇ ਉੱਪਰ ਵਾਲੇ ਦੀ ਅੱਲਾਹ ਤਾਲਾ ਦੀਆਂ ਮਿਹਰਾਂ ਹੋਣ ਤੇ ਕੀ ਨਹੀਂ ਹੋ ਸਕਦਾ। ਸੋ ਉਸ ਉਸ ਹਿਸਾਬ ਦੇ ਨਾਲ ਉਹਦਾ ਬੜਾ ਆਸਰਾ ਰਿਹਾ ਹੈ ਤੇ ਕੁਛ ਮਿਹਨਤ ਵੀ ਕਰਦੇ ਰਹੇ ਹਾਂ ਤੇ ਹੁਣ ਤੇ ਉਹ ਟਾਈਮ ਆਇਆ ਵੀ ਆਪਣੀ ਜਿਹੜੀ ਜ਼ਿੰਦਗੀ ਦਾ ਵਾਕਈ ਬਕਾਇਆ ਰਹਿੰਦਾ ਹੈ ਇਹਨੂੰ ਡਬਲ ਕਰਕੇ ਜੀ ਲਈਏ, ਰੱਜ ਕੇ ਜੀ ਲਈਏ, ਜੋ ਸਾਡੇ ਫਰਜ਼ ਬਣਦੇ ਨੇ ਆਪਣੇ ਸਮਾਜ ਪ੍ਰਤੀ ਉਹਨੂੰ ਅਸੀਂ ਪੂਰੇ ਕਰ ਸਕੀਏ।
ਠੀਕ ਹੈ, ਤੇ ਬਾਟ ਸਾਹਿਬ ਪੰਜਾਬ ਦੀ ਕਿਹੜੀ ਜਗ੍ਹਾ ਨਾਲ ਤਾਲੁਕ ਹੈ ਤੁਹਾਡਾ?
ਹਾਂ ਮੈਂ ਮਿਸ ਕਰ ਗਿਆ, ਤੇ ਉਹ ਮੈਂ ਜੀ ਅਸੀਂ ਮੈਂ ਡਿਸਟ੍ਰਿਕਟ ਜਲੰਧਰ ਦੇ ਨੇੜੇ ਪਿੰਡ, ਮੇਰੇ ਵੈਸੇ ਦੋ ਪਿੰਡ ਨੇ, ਇੱਕ ਹਰਦੋਪਰਾਲਾ ਨੂੰ ਕਹਿੰਦੇ ਨੇ 5 ਕਿਲੋਮੀਟਰ ਦੇ ਤੇ, ਇੱਕ ਪਤਾਰਾ ਪਿੰਡ ਹੈ ਰਾਮਾ ਮੰਡੀ ਦੇ ਨੇੜੇ ਹੈ, ਉੱਥੇ ਉੱਥੇ ਦਾ ਮੈਂ ਜੰਮਿਆ ਬੜਿਆ।
ਤੇ ਜਾਣਾ ਹੁੰਦਾ ਜੀ ਪੰਜਾਬ ਫਿਰ?
ਹਾਂਜੀ, ਬਸ 8-9 ਵਾਰੀ ਸਾਲ ਦੇ ਵਿੱਚ
ਸਿਰਫ।
ਹਾਂ ਬੜਾ ਲਗਾਓ ਹੈ ਜੀ।
ਅੱਛਾ ਜੀ,
ਜਿਹੜਾ ਪੰਜਾਬ ਭਵਨ ਦਾ ਜਿਹੜਾ ਸਾਡਾ ਕਨਸੈਪਟ ਹੈ ਜੀ ਉਹ ਗਲੋਬਲੀ ਹੈ। ਸੋ ਮੈਂ ਪੰਜਾਬ ਦੇ ਵਿੱਚ ਜਿੰਨੇ ਵੀ ਵਧੀਆ ਆਲਮੋਸਟ ਸਾਰੀਆਂ ਯੂਨੀਵਰਸਿਟੀਆਂ ਦੇ ਨਾਲ ਮਿਊਚੁਅਲ ਅੰਡਰਸਟੈਂਡਿੰਗ ਦਾ ਕੰਟਰੈਕਟ ਸਾਈਨ ਕੀਤੇ ਹੋਏ ਨੇ, ਸਮਾਗਮ ਅਸੀਂ ਰਲ ਮਿਲ ਕੇ ਕਰਾਉਂਦੇ ਹਾਂ। ਹੁਣ ਵੀ ਵੈਸੇ ਮੈਂ ਆਸਟ੍ਰੇਲੀਆ ਦੀ ਜੇੜੀ ਤੋਂ ਬਾਅਦ 3-4 ਦਿਨ ਕੈਨੇਡਾ ਰੁਕ ਕੇ ਫਿਰ ਮੈਂ ਇੰਡੀਆ ਚਲੇ ਜਾਣਾ, 4-5 ਵੱਡੇ ਸਮਾਗਮ ਨੇ। ਕੋਸ਼ਿਸ਼ ਹੁੰਦੀ ਹੈ ਕਿ ਨਵੇਂ ਸਾਹਿਤਕਾਰਾਂ ਨੂੰ ਜਾਂ ਸਮਾਜ ਦੇ ਵਿੱਚ ਜਿਹੜੀ ਨਾ ਪੱਖੀ ਸਮਾਜ ਚੱਲ ਰਿਹਾ ਹੈ ਉਹਨੂੰ ਹਾਂ ਪੱਖੀ ਕਿੱਦਾਂ ਕੀਤਾ ਜਾਵੇ। ਲੋੜਵੰਦਾਂ ਦੀਆਂ ਮਾਤਾਂ ਅਸੀਂ ਇਕੱਲੇ ਤੇ ਕੁਛ ਨਹੀਂ ਕਰ ਸਕਦੇ, ਨਾਲ ਉਹਨਾਂ ਨੂੰ ਵੀ ਜੋੜਿਆ ਜਾਵੇ ਤੇ ਜਿਹਦੇ ਨਾਲ ਆਪਣਾ ਇੱਕ ਉਹ ਸਮਾਜ ਚੱਲ ਸਕੇ ਜਿਹਦੇ ਵਿੱਚ ਸਿਰ ਉੱਚਾ ਕਰਕੇ ਛਾਤੀ ਚੌੜੀ ਕਰਕੇ ਅਸੀਂ ਆਪਣਾ ਰਹਿੰਦਾ ਜੀਵਨ ਬਿਤਾ ਸਕੀਏ।
ਚਲੋ ਬਾਟ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਬੜੀ ਸ਼ਲਾਘਾਯੋਗ ਤੁਹਾਡੀ ਕਾਰਗੁਜ਼ਾਰੀ ਹੈਗੀ ਹੈ। ਪੰਜਾਬ ਭਵਨ ਦੀ ਆਸਟ੍ਰੇਲੀਆ ਸ਼ਾਖਾ ਦੀ ਸਾਨੂੰ ਬੇਤਾਬੀ ਨਾਲ ਉਡੀਕ ਹੈ।
ਤੁਹਾਡਾ ਬੜਾ ਤਹਿ ਦਿਲ ਤੋਂ ਧੰਨਵਾਦ ਦੀਆਂ ਕਿ ਜਿਹੜੇ ਤੁਸੀਂ ਸਾਨੂੰ ਲੋਕਾਂ ਦੇ ਤਾਂ ਸਾਡਾ ਸੁਨੇਹਾ ਪਹੁੰਚਾਇਆ ਹੈ।
ਹਾਜ਼ਰੀਨ, ਤੁਸੀਂ ਗੱਲਬਾਤ ਸੁਣ ਰਹੇ ਸੀ ਕੈਨੇਡਾ ਦੇ ਪੰਜਾਬ ਭਵਨ ਦੇ ਮੋਢੀ ਸੁਖੀ ਬਾਠ ਹੋਣਾ ਨਾਲ, ਜੋ ਕਿ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿੱਚ ਪੰਜਾਬ ਭਵਨ ਦੀ ਸਥਾਪਨਾ ਕਰਨ ਵਾਸਤੇ ਇੱਕ ਦੌਰੇ 'ਤੇ ਆਏ ਹੋਏ ਨੇ, ਵੇਖਣ ਵਾਸਤੇ ਕਿ ਇਸ ਦੀਆਂ ਕੀ ਸੰਭਾਵਨਾਵਾਂ ਨੇ। ਪ੍ਰੋਗਰਾਮ ਚੱਲਦੇ ਦੌਰਾਨ 0442-999-6263 ਯਾਨੀ 0422-999-6263 ਉੱਤੇ SMS ਭੇਜ ਕੇ ਤੁਸੀਂ ਇਸ ਇੰਟਰਵਿਊ ਬਾਰੇ ਸਾਡੇ ਨਾਲ ਵਿਚਾਰ ਵਟਾਂਦਰਾ ਜ਼ਰੂਰ ਕਰਨਾ, ਜਾਂ ਫਿਰ ਸਾਡੇ ਫੇਸਬੁੱਕ ਪੇਜ 'ਤੇ ਵੀ ਕਮੈਂਟ ਕਰ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
SBS.com.au